ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ। ਮਨੁੱਖ ਦੀ ਸਿਰਜਣਾ ਵਿੱਚ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਪੂਰੀ ਸਿਆਣਪ ਪੂਰੀ ਬਖਸ਼ਿਸ਼ ਤੋਂ ਕੰਮ ਲਿਆ। ਮਨੁੱਖ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ, ਇੱਕ ਇੱਕ ਨਸ, ਇੱਕ ਇੱਕ ਰੋਮ ਔਰ ਇੱਕ ਇੱਕ ਇੰਦਰੇ ਦੀ ਆਪਣੀ ਖਾਸ ਮਹਾਨਤਾ ਹੈ। ਲੇਕਿਨ ਇਹਦੇ ਚੋਂ ਸਰੀਰ ਦੀ ਇਸ ਬਣਤਰ ਦੇ ਚੋਂ ਚਾਰ ਹਿੱਸੇ ਐਸੇ ਨੇ ਜਿਨ੍ਹਾਂ ਦੀ ਵਾਖਿਆ ਭਾਰਤ ਦੇ ਰਿਸ਼ੀ ਮੁਨੀਆਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਪ੍ਰਥਮ ਸਿਰ, ਦੂਸਰਾ ਬਾਹਾਂ, ਤੀਸਰਾ ਪੇਟ ਔਰ ਚੌਥਾ ਚਰਨ ਪੈਰ। ਸਿਰ ਦੀ ਆਪਣੀ ਮਹਾਨਤਾ ਹੈ, ਹੱਥਾਂ ਦੀ ਆਪਣੀ ਗੱਲ ਹੈ, ਪੇਟ ਦੀ ਆਪਣੀ ਦੁਨੀਆ ਹੈ ਔਰ ਪੈਰਾਂ ਦੀ ਆਪਣੀ ਖਾਸ ਹੋਂਦ ਹੈ। ਇਹਨਾਂ ਚਾਰਾਂ ਕਰਕੇ ਹੀ ਸਾਡੇ ਦੇਸ਼ ਦੇ ਵਿੱਚ ਵਰਨ ਵੰਡ ਹੋਈ ਸੀ ਔਰ ਚਾਰ ਵਰਨ ਮੰਨ ਲਏ ਗਏ ਸਨ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਵਿਆਖਿਆ ਇੰਝ ਕੀਤੀ ਗਈ ਕਿ ਜੋ ਬ੍ਰਾਹਮਣ ਹੈ ਉਹ ਸਿਰ ਹੈ, ਜੋ ਵੈਸ਼ ਹੈ ਉਹ ਪੇਟ ਹੈ, ਜੋ ਖੱਤਰੀ ਹੈ ਉਹ ਬਾਹਾਂ ਹੈ ਔਰ ਜੋ ਸ਼ੂਦਰ ਹੈ ਉਹ ਚਰਨ ਹੈ। ਇਹ ਵੰਡ ਕਿਸ ਆਧਾਰ ਤੇ ਕੀਤੀ ਗਈ? ਜ਼ਾਤ ਪਾਤ ਨੂੰ, ਕੁੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀ ਵੰਡ ਨਹੀਂ ਹੋਈ ਸੀ। ਇਹ ਵੰਡ ਹੋਈ ਸੀ ਰੁਚੀਆਂ ਕਰਕੇ। ਜਿਹੜਾ ਮਨੁੱਖ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਜ਼ਿਆਦਾ ਸੋਚਦਾ ਸੀ, ਆਪਣੇ ਸਿਰ ਦਾ ਜ਼ਿਆਦਾ ਇਸਤੇਮਾਲ ਕਰਦਾ ਸੀ, ਹਰ ਵਕਤ ਸੋਚਾਂ ਦੇ ਵਿੱਚ ਗਲਤਾਨ ਰਹਿੰਦਾ ਸੀ, ਹਰ ਵਕਤ ਸੋਚ ਦੀ ਦੁਨੀਆਂ ਵਿੱਚ ਰਹਿੰਦਾ ਸੀ, ਸੋਚਣਾ ਜੀਵਨ ਬਾਰੇ, ਸੋਚਣਾ ਜਨਮ ਬਾਰੇ, ਸੋਚਣਾ ਮਰਨ ਬਾਰੇ, ਸੋਚਣਾ ਸੰਸਾਰ ਬਾਰੇ ਔਰ ਸੰਸਾਰ ਦੇ ਕਰਤੇ ਬਾਰੇ, ਅੱਠੇ ਪੈਰ ਜੋ ਸੋਚਾਂ ਵਿੱਚ ਲੀਨ ਰਿਹਾ, ਐਸੇ ਪੁਰਸ਼ ਨੂੰ ਸਾਡੇ ਦੇਸ਼ ਦੇ ਸਿਆਣੇ ਮਨੁੱਖਾਂ ਨੇ ਕਹਿ ਦਿੱਤਾ ਇਹ ਬ੍ਰਾਹਮਣ ਹੈ, ਇਹ ਬ੍ਰਹਮ ਦਾ ਚਿੰਤਨ ਕਰਦਾ, ਇਹ ਕਰਤਾਰ ਤੇ ਸੰਸਾਰ ਦਾ ਚਿੰਤਨ ਕਰਦਾ, ਇਹ ਹਰ ਵਕਤ ਬਹੁਤ ਗਹਿਰੇ ਚਿੰਤਨ ਦੇ ਵਿੱਚ ਡੁੱਬਿਆ ਰਹਿੰਦਾ। ਤੋ ਜਿਸ ਦੀ ਦੁਨੀਆ ਚਿੰਤਨ ਸੀ, ਜਿਸ ਦਾ ਸੰਸਾਰ ਚਿੰਤਨ ਤੇ ਖੜਾ ਸੀ, ਜੋ ਆਪਣੇ ਸਿਰ ਦਾ ਬਹੁਤਾ ਇਸਤੇਮਾਲ ਕਰਦਾ ਸੀ, ਆਖਰ ਬਾਅਦ ਵਿੱਚ ਫੈਸਲਾ ਇਹ ਕੀਤਾ ਗਿਆ ਸੰਸਾਰ ਦਾ ਸਿਰ ਹੈ, ਇਹ ਮਨੁੱਖੀ ਦੁਨੀਆ ਦਾ ਸਿਰ ਹੈ। ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਸਰੀਰ ਦੇ ਵਿੱਚ ਸਿਰ ਦੀ ਆਪਣੀ ਖਾਸ ਅਹਿਮੀਅਤ ਹੈ, ਸਿਰ ਅਲੱਗ ਹੋ ਜਾਏ ਤਾਂ ਬਾਕੀ ਦੇ ਸਾਰੇ ਅੰਗ ਨਾਕਾਰਾ ਨੇ। ਸਿਰ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ। ਔਰ ਜੋ ਇਸ ਸਿਰ ਦਾ ਬਹੁਤਾ ਹੀ ਇਸਤੇਮਾਲ ਕਰੇ, ਬਹੁਤੀ ਇਸ ਦੀ ਵਰਤੋਂ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਬ੍ਰਾਹਮਣ ਹੈ। ਐਸੇ ਪੁਰਸ਼ਾਂ ਤੋਂ ਗਿਆਨ ਦਾ ਜਨਮ ਹੋਇਆ, ਕਲਾ ਦਾ ਜਨਮ ਹੋਇਆ, ਵਿਗਿਆਨ ਦਾ ਜਨਮ ਹੋਇਆ। ਜੀਵਨ ਦੀ ਬਹੁਤ ਸਾਰੀ ਸੁੰਦਰਤਾ ਤੇ ਹਲਚਲ ਦਾ ਕਾਰਨ ਉਹ ਮਨੁੱਖ ਬਣੇ ਜਿਨ੍ਹਾਂ ਨੇ ਆਪਣੇ ਸਿਰ ਦਾ ਬਹੁਤਾ ਹੀ ਇਸਤੇਮਾਲ ਕੀਤਾ। ਦੂਸਰੀ ਸ਼੍ਰੇਣੀ ਪੁਰਸ਼ ਜਿਨ੍ਹਾਂ ਦਾ ਰਸ ਆਪਣੀ ਬਾਹਾਂ ਵਿੱਚ ਸੀ, ਸਿਰ ਵਿੱਚ ਨਹੀਂ ਸੀ, ਉਹ ਆਪਣੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਸਨ। ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਸਤਾ ਇਕੱਠੀ ਹੋ ਗਈ। ਐਸੇ ਪੁਰਸ਼ ਰਾਜਨੀਤਕ ਕਹਿਲਾਏ, ਰਾਜਾ ਮਹਾਰਾਜਾ ਕਹਿਲਾਏ, ਜਿਨ੍ਹਾਂ ਦਾ ਜ਼ੋਰ ਬਾਹਾਂ ਤੇ ਸੀ। ਹੱਥਾਂ ਨੂੰ ਮਜ਼ਬੂਤ ਕਰਨਾ ਹੈ, ਹੱਥਾਂ ਨੂੰ ਤਾਕਤਵਰ ਕਰਨਾ ਹੈ, ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਪੈਦਾ ਕਰਨੀ ਹੈ। ਸਾਡੇ ਦੇਸ਼ ਵਿੱਚ ਐਸੇ ਸੂਰਬੀਰ ਹੋਏ ਜਿਨ੍ਹਾਂ ਨੂੰ ਕਿਹਾ ਗਿਆ ਸਹਿਨ ਸਰ ਬਾਹੂ, ਹਜ਼ਾਰਾਂ ਬਾਹਾਂ ਰੱਖਣ ਵਾਲਾ। ਦਰਅਸਲ ਹਜ਼ਾਰਾਂ ਬਾਹਾਂ ਮਨੁੱਖ ਦੀਆਂ ਹੁੰਦੀਆਂ ਨਹੀਂ, ਗੱਲ ਇਤਨੀ ਹੈ ਕਿ ਜਿਹਦੀਆਂ ਦੋ ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਹੈ, ਉਸ ਨੂੰ ਆਖਿਆ ਗਿਆ ਸਹਿਨ ਸਰਬਾਉ। ਜਿਹਦੇ ਇੱਕ ਸਿਰ ਦੇ ਵਿੱਚ 10 ਸਿਰ ਵਰਗੇ ਸੋਚਣ ਦੀ ਸ਼ਕਤੀ ਮੌਜੂਦ ਹੋਵੇ, ਬਹੁਤ ਸੋਚ ਸਕਦਾ ਹੋਵੇ, ਐਸੇ ਪੁਰਸ਼ ਨਾਲ ਅਸੀਂ 10-10 ਸਿਰ ਵੀ ਜੋੜੇ ਜੈਸੇ ਰਾਵਣ ਦੇ ਨਾਲ ਜੋੜੇ ਗਏ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਇਹ ਮਨੁੱਖ ਬਹੁਤ ਸੋਚਦਾ ਸੀ। ਇਤਿਹਾਸਕਾਰਾਂ ਨੇ ਰਾਵਣ ਨੂੰ ਬ੍ਰਾਹਮਣ ਆਖਿਆ, ਬ੍ਰਾਹਮਣ ਸੀ, ਬਹੁਤ ਗਹਿਰਾ ਚਿੰਤਨ ਕਰਦਾ ਸੀ, ਬਹੁਤ ਗਹਿਰੀਆਂ ਸੋਚਾਂ ਵਿੱਚ ਰਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਗਤ ਨੇ ਸਿਰਫ ਉਸ ਦਾ ਇੱਕ ਪਹਿਲੂ ਵੇਖਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਸਦੇ ਤਿਆਗ, ਵੈਰਾਗ, ਸੂਝ ਸਮਝ ਦੀ ਵੀ ਦਾਤ ਦਿੱਤੀ ਗਈ ਹੈ। ਰਾਵਣ ਹੋਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ, ਉਸਨੇ ਸ਼ਿਵ ਜੀ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਬਹੁਤ ਵੱਡਾ ਜਪ ਕੀਤਾ, ਤਪ ਕੀਤਾ, ਔਰ ਬਹੁਤ ਲੰਬੀ ਸੋਚਾਂ ਤੋਂ ਉਹ ਲੰਘਿਆ। 10 ਸਿਰ ਇਸ ਗੱਲ ਦਾ ਪ੍ਰਤੀਕ ਨੇ ਕਿ ਬਹੁਤ ਸੋਚਦਾ ਸੀ। ਹਜ਼ਾਰਾਂ ਬਾਹਾਂ ਇਸ ਗੱਲ ਦਾ ਪ੍ਰਤੀਕ ਨੇ ਕਿ 2 ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਵਰਗਾ ਬਲ ਸੀ, ਹਜ਼ਾਰਾਂ ਬਾਹਾਂ ਵਰਗੀ ਤਾਕਤ ਸੀ, ਸਹਿਨ ਸਰਬਾਉ। ਤੋ ਜਿਸ ਮਨੁੱਖ ਨੂੰ ਆਪਣੇ ਹੱਥਾਂ ਦੇ ਵਿੱਚ ਹੀ ਰਸ ਦਿਖਾਈ ਦੇਵੇ ਤੇ ਹੱਥਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਹੀ ਉਹ ਆਪਣੀ ਸਾਰੀ ਸ਼ਕਤੀ ਖਰਚ ਕਰੇ, ਸਾਰਾ ਸਮਾਂ ਖਰਚ ਕਰੇ, ਐਸੇ ਪੁਰਸ਼ ਨੂੰ ਆਖਿਆ ਗਿਆ ਇਹ ਖੱਤਰੀ ਹੈ। ਪਰ ਜਿਸ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਇਕੱਠੀ ਹੋਵੇ, ਭੋਜਨ ਇਕੱਠਾ ਕਰਨਾ ਹੈ, ਅੱਜ ਦਾ ਵੀ ਇਕੱਠਾ ਕਰਨਾ ਹੈ, ਕੱਲ ਵਾਸਤੇ ਇਕੱਠਾ ਕਰਨਾ ਹੈ, ਇੱਕ ਮਹੀਨੇ ਵਾਸਤੇ ਇਕੱਠਾ ਕਰਨਾ ਹੈ, ਜੀਵਨ ਭਰ ਵਾਸਤੇ ਇਕੱਠਾ ਕਰਨਾ ਹੈ, ਸਮੁੱਚੇ ਕੁਟੁੰਬ ਵਾਸਤੇ ਇਕੱਠਾ ਕਰਨਾ ਹੈ। ਜਿਸ ਮਨੁੱਖ ਦੀ ਚੇਤਨਾ ਪੇਟ ਦੇ ਆਲੇ ਦੁਆਲੇ ਘੁੰਮੇ ਔਰ ਮਨੁੱਖ ਦੀ ਰੁਚੀ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਵੈਸ਼। ਮਨੁੱਖਾਂ ਦੀ ਪਹਿਲੇ ਵੰਡ ਹੋਈ ਸੀ ਰੁਚੀਆਂ ਦੇ ਆਧਾਰ ਤੇ, ਸੁਭਾਅ ਦੇ ਆਧਾਰ ਤੇ, ਬਾਅਦ ਵਿੱਚ ਇਹ ਵੰਡ ਜ਼ਾਤ ਪਾਤ ਦਾ ਰੂਪ ਅਖਤਿਆਰ ਕਰ ਗਏ। ਤੋ ਸੰਚਨ ਕਰਨ ਦੀ ਬਿਰਤੀ ਮਨੁੱਖ ਦੇ ਅੰਦਰ ਬਕਾਇਦਾ ਪਾਈ ਜਾਂਦੀ ਹੈ। ਮਨੋਵਿਗਿਆਨੀਆਂ ਨੇ ਇਸ ਸੰਬੰਧ ਦੀ ਖੋਜ ਕੀਤੀ ਹੈ। ਛੋਟੇ ਛੋਟੇ ਮਾਸੂਮ ਬੱਚੇ ਵੀ ਗੀਟੀਆਂ ਪੱਥਰ ਸੰਚਨ ਕਰਦੇ ਨੇ, ਸੰਗ੍ਰਹਿ ਕਰਦੇ ਨੇ। ਕੋਈ ਡਾਕ ਦੀਆਂ ਟਿਕਟਾਂ ਹੀ ਇਕੱਠੀਆਂ ਕਰੀ ਜਾਂਦਾ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਤਸਵੀਰਾਂ ਇਕੱਠੀਆਂ ਕਰਦਾ। ਗਰਜ਼ ਕੇ ਕਿਸੇ ਨੂੰ ਪੁਰਾਣੀਆਂ ਕਿਤਾਬਾਂ ਸੰਗ੍ਰਹਿ ਕਰਨ ਦੀ ਰੁਚੀ ਹੈ, ਕਿਸੇ ਨੂੰ ਪੁਰਾਣੀਆਂ ਵਸਤੂਆਂ ਸੰਗ੍ਰਹਿ ਕਰਨ ਦੀ ਰੁਚੀ ਹੈ। ਸੰਚਨ ਦੀ ਰੁਚੀ ਮਨੁੱਖ ਦੇ ਅੰਦਰ ਹੈ, ਕਿਸੇ ਨੂੰ ਗਿਆਨ ਸੰਚਨ ਕਰਨ ਦੀ ਰੁਚੀ ਹੈ, ਕਿਸੇ ਨੂੰ ਧਨ ਸੰਗ੍ਰਹਿ ਕਰਨ ਦੀ ਰੁਚੀ ਹੈ। ਤੋ ਸੰਗ੍ਰਹਿ ਕਰਨਾ, ਇਹ ਜਿਹੜੀ ਸੰਚਨ ਕਰਨ ਦੀ ਬਿਰਤੀ ਹੈ, ਇਹਨੂੰ ਵੈਸ਼ ਕਹਿੰਦੇ ਨੇ। ਜਦ ਸੰਗ੍ਰਹਿ ਹੀ ਕਰੀ ਜਾਣਾ ਹੈ ਔਰ ਸਾਰੀ ਸ਼ਕਤੀ ਸਾਰਾ ਸਮਾਂ ਇਸੇ ਤੇ ਖਰਚ ਕਰਨਾ ਹੈ ਕਿ ਸੰਗ੍ਰਹਿ ਹੋ ਜਾਏ ਬਹੁਤਾ ਧਨ, ਬਹੁਤਾ ਭੋਜਨ, ਬਹੁਤੀ ਵਸਤੂ, ਬਹੁਤਾ ਪਦਾਰਥ, ਇਸ ਬਿਰਤੀ ਨੂੰ ਵੈਸ਼ ਆਖਿਆ ਗਿਆ। ਜਿਸ ਮਨੁੱਖ ਦੀ ਰੁਚੀ ਭਾਰੀ ਵਜ਼ਨੀ ਕੰਮ ਕਰ ਸਕਦਾ ਹੋਵੇ, ਛੋਟਾ ਬਾਰੀਕ ਕੰਮ ਨਾ ਕਰ ਸਕਦਾ ਹੋਵੇ, ਵਜ਼ਨੀ ਕੰਮ ਨੂੰ ਹੀ ਕਰਨ ਨੂੰ ਉਹ ਤਤਪਰ ਹੋਵੇ ਤੇ ਸਿਰਫ ਉਹੀ ਕਰ ਸਕਦਾ ਹੋਵੇ, ਐਸੇ ਬੰਦੇ ਨੂੰ ਆਖਿਆ ਗਿਆ ਇਹ ਸ਼ੂਦਰ ਹੈ। ਸ਼ੂਦਰ ਦਾ ਮਤਲਬ ਨਿਖਿੱਧ ਨਹੀਂ, ਪੈਰਾਂ ਦੀ ਆਪਣੀ ਮਹਾਨਤਾ ਹੈ, ਪੇਟ ਦੀ ਆਪਣੀ ਗੱਲ ਹੈ, ਹੱਥਾਂ ਦੀ ਆਪਣੀ ਗੱਲ ਹੈ, ਸਿਰ ਦੀ ਆਪਣੀ ਗੱਲ ਹੈ। ਪੇਟ ਦੇ ਵਿੱਚ ਪਿਆ ਹੋਇਆ ਭੋਜਨ ਬਾਹਾਂ ਨੂੰ ਵੀ ਮਿਲਦਾ, ਪੈਰਾਂ ਨੂੰ, ਸਿਰ ਨੂੰ ਵੀ ਮਿਲਦਾ। ਭੋਜਨ ਤੋਂ ਜਦ ਰਸ ਬਣਦਾ, ਖੂਨ ਬਣਦਾ, ਤਾਂ ਸਮੁੱਚੇ ਸਰੀਰ ਨੂੰ ਮਿਲਦਾ, ਤਾਂ ਪੇਟ ਦੀ ਵੀ ਆਪਣੀ ਮਹਾਨਤਾ। 2 ਬਾਹਾਂ ਕਰਕੇ ਭੋਜਨ ਕਮਾਉਣਾ ਪੈਂਦਾ, ਰਕਸ਼ਾ ਕਰਨੀ ਪੈਂਦੀ ਹੈ, ਇਹਨਾਂ ਹੱਥਾਂ ਦੀ ਵੀ ਆਪਣੀ ਗੱਲ ਹੈ। ਔਰ ਦਿਮਾਗ ਨਾਲ ਸੋਚਣਾ ਪੈਂਦਾ, ਔਰ ਇਹ ਅਹਿਮ ਇੰਦਰਾ ਹੈ, ਖਾਸ ਇੰਦਰਾ ਹੈ, ਇਹਦੀ ਵੀ ਬੜੀ ਗੱਲ ਹੈ। ਤੇ ਜੇ ਪੈਰ ਹੀ ਨਾ ਹੋਣ ਤਾਂ ਗਤੀ ਹੀ ਨਹੀਂ ਹੋ ਸਕਦੀ। ਮਜ਼ਦੂਰ ਤਬਕਾ ਨਾ ਹੋਵੇ, ਭਾਰੀ ਭਰਕਮ ਕੰਮ ਕਰਨ ਵਾਲਾ ਮਨੁੱਖ ਨਾ ਹੋਵੇ, ਤਾਂ ਸੰਸਾਰ ਦੀ ਸਾਰੀ ਰੌਣਕ ਖਤਮ ਹੋ ਜਾਏਗੀ। ਤੋ ਇਹ ਜਿਹੜੇ 4 ਵਰਨ ਨੇ ਸਤਿਗੁਰਾਂ ਨੇ ਇਹਨਾਂ ਤੇ ਦ੍ਰਿਸ਼ਟੀ ਮਾਰੀ ਜੋ ਭਾਰਤ ਦੇ ਵਿੱਚ ਬੜੇ ਪ੍ਰਧਾਨ ਰੂਪ ਦੇ ਵਿੱਚ ਮੌਜੂਦ ਸਨ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਚੂੰਕਿ ਸਰੀਰ ਦੇ ਵਿੱਚ ਇਹਨਾਂ 4 ਦਾ ਬਕਾਇਦਾ ਜੋੜ ਹੈ, ਸਿਰ, ਹੱਥ, ਪੇਟ ਤੇ ਪੈਰ ਜੁੜੇ ਹੋਏ ਨੇ, ਅੱਡ ਅੱਡ ਨਹੀਂ ਨੇ, ਲੇਕਿਨ ਜਦ ਵਰਨ ਵੰਡ ਹੋਈ ਤਾਂ ਅਸੀਂ ਬਿਲਕੁਲ ਅਲੱਗ ਅਲੱਗ ਕਰ ਦਿੱਤਾ। ਸੋਚਣ ਵਾਲੇ ਮਨੁੱਖ ਅਲੱਗ ਕਰ ਦਿੱਤੇ, ਬਸ ਇਹ ਬ੍ਰਾਹਮਣ ਨੇ, ਤੇ ਸ਼ਕਤੀਸ਼ਾਲੀ ਮਨੁੱਖਾਂ ਦਾ ਗਰੋਹ ਅਲੱਗ ਹੋ ਗਿਆ, ਬਈ ਇਹ ਖੱਤਰੀ ਨੇ। ਔਰ ਧਨ ਸੰਗ੍ਰਹਿ, ਸੰਚਨ ਤੇ ਕਮਾਉਣ ਵਾਲੇ ਜਿਹੜੇ ਮਨੁੱਖ ਸਨ, ਇਹਨਾਂ ਨੂੰ ਅਲੱਗ ਕਰ ਦਿੱਤਾ, ਬਈ ਇਹ ਵੈਸ਼ ਨੇ। ਭਾਰੀ ਤੇ ਵਜਨੀ ਕੰਮ ਕਰਨ ਵਾਲੇ ਮਨੁੱਖਾਂ ਦੀ ਜਮਾਤ ਅਸੀਂ ਅਲੱਗ ਖੜੀ ਕਰ ਦਿੱਤੀ, ਬਈ ਇਹ ਸ਼ੂਦਰ ਨੇ। ਇਹਦੇ ਨਾਲ ਕੀ ਹੋਇਆ? ਮਨੁੱਖਤਾ ਵੰਡੀ ਗਈ, ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਸ਼ੂਦਰ ਤੇ ਖੱਤਰੀ ਦੇ ਵਿਚਕਾਰ ਬਹੁਤ ਵੱਡੀ ਦੀਵਾਰ ਖੜੀ ਹੋ ਗਈ। ਖੱਤਰੀ ਤੇ ਬ੍ਰਾਹਮਣ, ਬ੍ਰਾਹਮਣ ਤੇ ਵੈਸ਼, ਇਹ ਆਪਸ ਵਿਚ ਮਿਲ ਨਾ ਸਕੇ। ਪਾੜਾ ਬਹੁਤ ਵੱਧਦਾ ਗਿਆ, ਵਿੱਥ ਬਹੁਤ ਵੱਧਦੀ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪ ਨੇ ਮਨੁੱਖ ਦੀ ਮੂਲ ਸਮੱਸਿਆ ਨੂੰ ਸਮਝਿਆ ਔਰ ਹਿੰਦੁਸਤਾਨ ਦੀ ਗੁਲਾਮੀ ਦੇ ਕਾਰਨਾਂ ਨੂੰ ਵੀ ਸਮਝਿਆ, ਤੋ ਇੱਕ ਨਵੀਂ ਰੋ ਚਲਾਈ, ਇੱਕ ਨਵੀਂ ਦੇਣ, ਇੱਕ ਨਵੀਂ ਵਿਚਾਰਧਾਰਾ ਇਸ ਦੇਸ਼ ਦੇ ਜਾਰੀ ਕੀਤੀ। ਆਖਿਆ, ਚਾਰ ਵਰਨ ਇੱਕ ਵਰਨ ਕਰ ਪੈਰੀ ਪਾਉਣਾ ਜਗ ਵਰਤਾਇਆ। ਬਕੌਲੇ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰ ਨੇ ਫਰਮਾਨ ਕੀਤਾ, ਜਦ ਸਿਰ ਪੈਰ ਪੇਟ ਤੇ ਪੈਰ ਬਕਾਇਦਾ ਇਕੱਠੇ ਨੇ ਤਾਂ ਵਰਨ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕੋ ਹੀ ਮਨੁੱਖ ਦੇ ਅੰਦਰ ਇਹ ਚਾਰੇ ਵਰਨ ਕਿਉਂ ਨਹੀਂ ਹੋ ਸਕਦੇ? ਔਰ ਇਹ ਵਰਨ ਕਰਕੇ ਹਰ ਮਨੁੱਖ ਅਲੱਗ ਅਲੱਗ ਕਿਉਂ ਹੈ? ਇਹ ਠੀਕ ਹੈ ਕਿ ਸਿਰ ਦੀ ਆਪਣੀ ਮਹਾਨਤਾ ਹੈ ਔਰ ਸਿਰ ਸਿਰਮੌਰ ਹੈ, ਬ੍ਰਾਹਮਣ ਨੂੰ ਅਸੀਂ ਸਿਰਮੌਰ ਮੰਨਿਆ, ਇਹ ਠੀਕ ਹੈ ਕਿਉਂਕਿ ਦਿਮਾਗ ਸਿਰਮੌਰ ਹੈ ਸਰੀਰ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਕਿਸੇ ਮਨੁੱਖ ਦਾ ਦਿਮਾਗ ਨਾ ਕੰਮ ਕਰੇ ਤਾਂ ਉਸਨੂੰ ਪਾਗਲ ਕਹਿੰਦੇ ਹਾਂ, ਪਾਗਲਖਾਨੇ ਭੇਜਣਾ ਪੈਂਦਾ, ਐਸਾ ਬੰਦਾ ਖਤਰਨਾਕ ਸਾਬਤ ਹੁੰਦਾ। ਹੁਣ ਉਹਦੇ ਹੱਥ ਵੀ ਨੇ, ਪੈਰ ਵੀ ਨੇ, ਜ਼ਬਾਨ ਵੀ ਹੈ, ਅੱਖਾਂ ਵੀ ਹੈਗੀਆਂ ਨੇ, ਕੰਨ ਵੀ ਹੈਗੇ ਨੇ, ਪਰ ਚੂੰਕਿ ਦਿਮਾਗ ਨੇ ਤੋ ਇਹਨਾਂ ਸਾਰਿਆਂ ਇੰਦਰੀਆਂ ਦਾ ਉਹ ਸਹੀ ਇਸਤੇਮਾਲ ਨਹੀਂ ਕਰ ਸਕਦਾ। ਇਸ ਵਾਸਤੇ ਉਹ ਖਤਰਨਾਕ ਹੈ, ਉਹਨੂੰ ਪਾਗਲਖਾਨੇ ਭੇਜਣਾ ਪੈਂਦਾ, ਕਿਉਂਕਿ ਪਾਗਲ ਨੂੰ ਨਹੀਂ ਪਤਾ ਮੈਂ ਕੀ ਬੋਲਣਾ ਹੈ, ਕੀ ਨਹੀਂ ਬੋਲਣਾ, ਕੀ ਵੇਖਣਾ ਹੈ, ਕੀ ਨਹੀਂ ਵੇਖਣਾ, ਕਿਹੜੇ ਪਾਸੇ ਚੱਲਣਾ ਹੈ, ਕਿਹੜੇ ਪਾਸੇ ਨਹੀਂ ਚੱਲਣਾ, ਕੀ ਕਰਨਾ ਹੈ, ਕੀ ਨਹੀਂ ਕਰਨਾ, ਸੋਚ ਨਹੀਂ ਸਕਦਾ। ਸ਼ਕਤੀ ਸਾਰੀ ਉਸਦੇ ਕੋਲ ਹੈ, ਪਰ ਸ਼ਕਤੀ ਦੇ ਪ੍ਰਯੋਗ ਕਰਨ ਦਾ ਢੰਗ ਉਸਦੇ ਕੋਲ ਨਹੀਂ। ਉਹ ਸੋਚ ਨਹੀਂ ਸਕਦਾ, ਉਹ ਵਿਚਾਰ ਨਹੀਂ ਸਕਦਾ। ਤੋ ਵਿਚਾਰ ਸ਼ਕਤੀ ਇੱਕ ਬਹੁਤ ਵੱਡੀ ਸ਼ਕਤੀ ਹੈ, ਮਹਾਨ ਸ਼ਕਤੀ ਹੈ। ਜੋ ਵਿਚਾਰਦਾ ਰਿਹਾ, ਸੋਚਦਾ ਰਿਹਾ, ਜ਼ਿਹਨ ਤੋਂ ਬਹੁਤ ਕੰਮ ਲਿਆ, ਠੀਕ ਹੈ, ਉਸਦਾ ਸਨਮਾਨ ਤੇ ਚਾਹੀਦਾ ਸੀ, ਲੇਕਿਨ ਅਲੱਗ ਧੜਾ ਬਣ ਜਾਣਾ, ਅਲੱਗ ਵਰਨ ਦਾ ਬਣ ਜਾਣਾ, ਅਲੱਗ ਗਰੋਹ ਦਾ ਬਣ ਜਾਣਾ, ਇਹ ਮਨੁੱਖਤਾ ਵਾਸਤੇ ਘਾਤਕ ਸਾਬਤ ਹੋਇਆ। ਇਸ ਵਾਸਤੇ ਗੁਰੂ ਨਾਨਕ ਨੇ ਚਾਰ ਵਰਨਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਸਾਹਿਬਾਂ ਨੇ ਇਹ ਫਰਮਾਨ ਕੀਤਾ, ਪੂਰਨ ਮਨੁੱਖ ਹੀ ਹੋਈ ਹੈ ਜਿਸ ਦੇ ਵਰਨ ਹੋਵਣ, ਇੱਕ ਇੱਕ ਵਰਨ ਨਹੀਂ, ਕਿਉਂਕਿ ਇੱਕ ਇੱਕ ਵਰਨ ਕਰਕੇ ਜ਼ਿੰਦਗੀ ਅਧੂਰੀ ਹੋਵੇਗੀ, ਜ਼ਿੰਦਗੀ ਲੰਗੜੀ ਹੋਵੇਗੀ। ਜਿਸ ਦੇ ਅੰਦਰ ਸ਼ੂਦਰਪਣਾ ਨਹੀਂ, ਉਹਦੇ ਪੈਰ ਹੀ ਕੋਈ ਨਹੀਂ, ਜਿਹਦੇ ਅੰਦਰ ਖੱਤਰੀਪਣਾ ਨਹੀਂ, ਉਹਦੇ ਤੇ ਹੱਥ ਹੀ ਨਹੀਂ ਹੈ, ਤੇ ਜਿਸ ਦੇ ਅੰਦਰ ਬ੍ਰਾਹਮਣ ਦੀ ਬਿਰਤੀ ਨਹੀਂ, ਉਹਦਾ ਤੇ ਸਿਰ ਹੀ ਨਹੀਂ ਹੈ, ਤੇ ਸਿਰ ਤੋਂ ਬਿਨਾਂ ਧੜ ਦੀ ਕੀ ਅਹਿਮੀਅਤ ਹੈ, ਸਿਰ ਤੋਂ ਬਿਨਾਂ ਸਮੁੱਚਾ ਸਰੀਰ ਕੀ ਮੈਨੇ ਰੱਖਦਾ। ਤੋ ਕੁਛ ਮਨੁੱਖ ਐਸੇ ਨੇ ਜਿਨ੍ਹਾਂ ਦੀ ਸੋਚਣ ਦੇ ਚ, ਵਿਚਾਰਨ ਦੇ ਚ ਹੀ ਰੁਚੀ ਹੈ, ਇਸੇ ਦੇ ਚ ਹੀ ਰਸ ਹੈ, ਇਹ ਬੰਦੇ ਬ੍ਰਾਹਮਣ ਨੇ, ਤੇ ਕੁਛ ਉਹ ਜੋ ਸ਼ਕਤੀ ਦੇ ਚ ਰਸ ਰੱਖਦੇ ਨੇ, ਇਹ ਖੱਤਰੀ ਨੇ, ਕੁਛ ਉਹ ਜੋ ਸਿਰਫ ਧਨ ਦੇ ਆਲੇ ਦੁਆਲੇ, ਭੋਜਨ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰਦੇ ਨੇ, ਤੇ ਧਨ ਸੰਚਨ ਕਰਨਾ ਹੀ ਜੀਵਨ ਮਨੋਰਥ ਹੈ, ਐਸੇ ਪੁਰਸ਼ ਵੈਸ਼ ਨੇ, ਤੇ ਕੁਛ ਉਹ ਜੋ ਵਜਨੀ ਕੰਮ ਤੋਂ ਬਿਨਾਂ ਹੋਰ ਕੁਛ ਨਹੀਂ ਕਰ ਸਕਦੇ। ਪ੍ਰਾਚੀਨ ਇੱਕ ਕਥਾ ਹੈ ਕਿ ਲਾਹੌਰ ਦੇ ਵਿੱਚ ਇੱਕ ਛੱਜੂ ਨਾਮ ਦੇ ਭਗਤ ਸਨ, ਉਹਨਾਂ ਨੂੰ ਚੰਦ ਮਜ਼ਦੂਰਾਂ ਦੇ ਉੱਤੇ ਬੜਾ ਤਰਸ ਆਇਆ, ਜੋ ਧੁੱਪ ਦੇ ਵਿੱਚ ਇੱਟਾਂ ਢੋਹ ਰਹੇ ਸਨ, ਮਿੱਟੀ ਢੋਹ ਰਹੇ ਸਨ, ਕਿਸੇ ਮਹਿਲ ਦੀ ਤਾਮੀਰ ਦੇ ਵਿੱਚ ਲੱਗੇ ਹੋਏ ਸਨ, ਪਰ ਧੁੱਪ ਦੇ ਵਿੱਚ ਕੰਮ ਕਰ ਰਹੇ ਸਨ, ਬੜਾ ਤਰਸ ਆਇਆ। ਔਰ ਆਖਿਆ, ਇਹ ਦਿਨ ਭਰ ਜੋ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਕੀ ਮਿਲਦਾ? ਪ੍ਰਾਚੀਨ ਸਮਾਂ ਸੀ, ਆਖਿਆ ਸਾਨੂੰ ਅੱਠ ਆਨੇ ਰੋਜ਼ ਮਿਲਦੇ ਨੇ। ਭਗਤ ਛੱਜੂ ਕਹਿਣ ਲੱਗੇ, ਮੇਰੇ ਘਰ ਆਓ, ਉੱਥੇ ਕੰਮ ਕਰੋ, ਮੈਂ ਦੁੱਗਣੀ ਮਜ਼ਦੂਰੀ ਦਿਆਂਗਾ, ਇੱਕ ਰੁਪਿਆ ਰੋਜ਼ ਦਿਆਂਗਾ। ਇਹ ਚਾਰੇ ਮਜ਼ਦੂਰ ਭਗਤ ਜੀ ਦੇ ਘਰ ਸਵੇਰੇ ਪਹੁੰਚੇ ਤੇ ਕਹਿਣ ਲੱਗੇ, ਭਗਤ ਜੀ ਕੀ ਕੰਮ ਹੈ, ਕੰਮ ਕੀ ਕਰਨਾ ਹੋਵੇਗਾ ਸਾਨੂੰ? ਚਾਰਾਂ ਦੇ ਹੱਥਾਂ ਵਿੱਚ ਮਾਲਾ ਪਕੜਾ ਦਿੱਤੀ, ਬਿਠਾ ਦਿੱਤਾ ਔਰ ਆਖਿਆ, ਰਾਮ ਰਾਮ ਦਾ ਬਸ ਰਟਨ ਕਰੋ, ਇੱਕ ਦੂਜੇ ਦੀ ਤਰਫ ਵੇਖਣਾ ਨਹੀਂ, ਮਾਲਾ ਫੇਰੀ ਜਾਓ, رام رام دا رٹن کری جاؤ اور اسے وچ دھیان جوڑو. میں تھانو دگنی مزدوری دیاں گا اور ایک کم ادھا دن کرو. اتھے پورا دن تسی کم کر دے سی مزدوری اٹھا نہیں مل دی سی, اتھے ادھا دن اے کم کرو مزدوری میں دگنی دیاں گا. ایک دو منٹ تے وہ بچارے رام رام کر دے رہے پر ایک دوجے دی طرف ویکھن تا چھجو روکے, لیکن ایک دوجے دی طرف دیکھے بنا انہاں نو چین بھی نہ آوے. پھر چھجو نے اے کیا کہ دھن وچ دھیان جوڑنی جو رام دھن دی بلن او اس چھچے جوڑنی اسے وچ دھیان جوڑنا بڑا اوکھا ہو گیا انہاں واسطے. کچھ دیر تے کر دے رہے پھر ایک دوجے دی طرف دیکھن پھر گلاں باتاں کرن دی رچی ہوئے آخر چھجو روکے تاں کھج کے چاراں نے مالا سٹ دتی آکھیا سیٹاں ہی ڈھونیاں نے اے کم ساتھو نہیں ہونا اے باریک کم ہے اے دماغی سادھنا تے کھڑا ہے اے ذہنی سادھنا تے کھڑا ہے. ہر منک ذہنی کم نہیں کر سکدا تے ہر بندہ شریرک کم بھی نہیں کر سکدا. منک دی اپنی اپنی رچی ہوندی ہے تے رچیاں دے مطابق ہی اس دی کرت چل دی. اسے کر کے سڈے دیش تے رشی منیاں نے ونڈ کر دیتی اے براہمن ہے اے کھتری ہے اے شودر ہے اے ویش ہے. ہزاراں سال تو اے ونڈ چلی آ رہی سی. گرو نانک دا زمانہ آیا آپ نے اس ونڈ دے سدھار کیتا اور آپ نے کوشش کیتی کہ ایک ہی منک دے اندر چارے ورن چاہی دن تا ہی منک سمپورن ہوئے گا ورنہ منک ادھورا ہے. منک ٹکڑے ٹکڑے دے زندگی بتیت کر رہا ہے اور ایک ایک کھیرو کھیرو ہویا ٹکڑا کوئی خاص کارآمد سدھ نہیں ہوندا. تو چار ورن ایک ورن کر. گرو نانک نے جس منک دا نام سکھ رکھیا اسنو ہدایت بھی کی تھی کہ تو اپنے اکلی صاحب سیویے اکلی پائیے مان. ہر قدم دیتے تو اپنی عقل دی ورتوں کریں, تو سوچیں سوچ کے بولیں سوچ کے ہی ویکھیں سوچ کے ہی ہر کام کریں. زندگی دا کوئی کرم ایسا نہ ہوئے جے دے تے سوچ دی مور نہ لگی ہوئے وچار دی مور نہ لگی ہوئے. تو برہمن بن برہم بچار بچارے سوئے نانک تاں کی پرمگت ہوئے. صاحباں دا فرمان سی برہم دی توں وچار کر برہم دا توں چنتن کر. پر نرا برہم دے چنتن دے چ نرا ہی سوچ وچاراں دے چ توں لین نہ ہوئیں, کیوں زندگی دیاں کچھ مول سمسیاواں ہور وی ہن. تو توں اپنی باواں توں وی کم لویں تو کھتری وی بنی. اگر توں پربھو چنتن ہی کردا رہیا توں سوچدا رہیا تو دارشنک بن جائے گا گیانی بن جائے گا بھگت بن جائے گا. لیکن تیرے باواں دے طاقت نہ ہوئی تا ہو سکدا ہے تیری سنسکرتی تیرا دیش تیری تہذیب تیرا دھرم خطرے چ ہو جائے. سمچے مہان سنت تے اس دیش دے چ پیدا ہوئے پر اے دیش جتنی لمبی غلامی تو لنگیا ہے اتنی لمبی غلامی تو کوئی ہور دیش نہیں لنگیا. سنسار دے عالم ویکھ کے حیران ہو جاندن کہ اتنا وڈا دیش اے مغلاں دا غلام رہا ہے. افغانیاں نے اس نو غلام رکھیا ہے عربیاں نے اس نو غلام رکھیا ہے. ایتھے ڈچ آئے انہاں نے بھارت نو غلام بنایا, ایتھے سپینش آئے ایتھے فرینچ آئے ایتھے منگول آئے ایتھے انگریز آیا. جڑی قوم بھی آئی وہ بادشاہ بنی تے دیش نو غلام کرن دے وہ کامیاب ہو گئی. چنتک لوگ دور درشت منک حیران ہوندن چھوٹیاں چھوٹیاں قوماں آئیاں تھوڑے تھوڑے ساتھی نال لے کے آئے تے اتنے وڈے بڑے غلام بنا دیتا. تھوڑی جیاں سینا لے کے بابر آیا غلام کر گیا اس دیش نو. عربی آئے سپینش آئے ڈچ آئے پرتگیز آئے انگریز آئے غرض کے ایک قوم دا اے دیش غلام نہیں ہویا کئی قوماں دا اے غلام رہا اور بہت لمبی چوڑی غلامی چوریا. ایک ہزار سال تک اے دیش غلام رہا. اور کمال دی گل اے ہے کہ اس دیش دے جتنے سنت جتنے گرو جتنے اوتار جتنے بھگت جتنے برہم گیانی پیدا ہوئے نے دنیا دے ہور کسے ملک دے اتنے نہیں پیدا ہوئے. پر جتنی لمبی غلامی دے اے دیش رہا ہے اتنی لمبی غلامی ہور کسے دیش دے نہیں رہی. اس دا کارن گرو نانک دیو جی مہاراج نے دسیا سر تے بہت زور دتا گیا پربھو چنتن تے بہت زور دتا گیا پر زندگی دیاں کچھ ہور سمسیاواں وی نے انہاں دی طرف دھیان نہ دتا گیا. ہویا کہ ہتھاں کر کے اے دیش بڑا کمزور ہو گیا. کھتری پنا ختم ہو گیا. اہنسا پرمو دھرم دیا نارا اس دیش دے اس ڈھنگ نال لگیا ہر بندہ براہمن بن گیا. تے جد ہر بندہ براہمن بن گیا ہر منک برہم دے چنتن دے رہ گیا تو برہم دے چنتن تو علاوہ بھی کچھ منک دیا سمسیاواں نے کچھ لوڑا نے انہاں دی طرفوں منک دی غفلت نو دیکھ کے باہر دیا قوماں نے اس دیش نو غلام بنایا. تو گرو نانک نے کہا نہیں تو سر تو بھی کم لینا ہے اور تو ہتھاں تو بھی کم لینا ہے, تو کھتری بھی بن تو شکتیشالی بھی بن, پر ایسا نہ ہوئے کہ دھن دی دنیا دے اور پدارت دی دنیا دے تو پچھڑ جاویں تو تو ویش بھی بن. گرو نانک نے سوئم بھی کھیتی باڑی دا کم کیتا, تو کچھ اپج بھی کر, دکان بھی چلائی گرو نانک نے, تو کار وہار بھی کر, تو کھیتی باڑی دا کم بھی کر, تو سنسار دچ بھی گتی کر, تو پدارت دی دنیا دچ بھی گتی کر, تاکہ تینو منگ کے نہ کھانا پے, تینو در در دا متھاج نہ آنا پے, اس واسطے تو کرت بھی کر. گرو نانک دا یہ نعرہ سی کہ جس بندے نو کرت کرن دی جاچ نہیں آئی وہ کیرتی بھی نہیں کر سکے گا. کرت تے کیرتی دونوں کٹیاں جڑی ہوئی ہیں. کرت کر کے تن دی پالنا کرنی ہے, وہ کیرتی کر کے آتمک رس نو جنم دینا. تو صاحبہ نے کہا تم کرت بھی کرنی ہے, اور ستگر نے آپ کرت کیتی, آپ دکان چلائی, آپ کھیتی باڑی دا کم کیتا, پریرنا دیتی تم ویش بھی بننا. اور ستگر نے کہہ دیتا پیراں دی بھی اپنی گل ہے, تم شودر بھی بننا, لنگر دے جھونڈے بانڈے مانجنے, تپڑ جھاڑنے, چاڑنا, مظلوماں دی سیوا کرنا, پراچین سمے اے شودراں دا کم سی. گرو نانک نے کہا نہیں اے سکھ کرے گا, اونوں ہی جھوٹے بانڈے مانجنے نے, اوہی جھاڑو دے وے, اوہی تپڑ جھاڑے, اوہی مریضاں دی سیوا کرے. اور اس طریقے دے نال چار ورن دی جڑی سپرٹ ہے, چار ورن دی جو چیتنا ہے, چار ورن دی جڑی وچار دھارا ہے, وہ ایک منک دے اندر انڈیل کے گرو نانک نے رکھ دیتی. بھائی صاحب بھائی گرداس جی کہندے نے چار ورن ایک ورن کر پیری پاؤنا جگ ورتایا. مختصر عرض یہ کہ سکھ وہ ہے جو اپنے دماغ دی بھی ورتوں کرے, ہتھاں دے وچ بھی اس دے طاقت ہووے, وہ کرت ورت بھی کردا ہووے, پر اس دے اندر سیوا بھاو بھی ہووے, اور اس طریقے نال منک سمپورن ہوندا ہے. دیش غلام ہویا کیونکہ دیش دے کھتری پنا ختم ہو گیا سی, دیش صدیاں تک غریب ہویا کیونکہ ویش برتی نو بھی بڑی چوٹ لگ گئی, ہر منک نو براہمن بن دی سوجی. اتھے راجے مہاراجے بھی گھر گھاٹ تیاگ کے پہاڑاں دی کندراں وچ بیٹھن لگ پئے. اتھے چنگے چنگے دارشنک فلاسفر بھی سنسار نو چھڈ کے تیرتھاں تے جا بیٹھے. بھائی گرداس جی نو کہنا پیا سدھ چھب بیٹھے پربتی, کون جگت کو پار اتارا سیانے منک, عالم بندے دور درشتی منک سنسار تو ایک پاسے ہو گئے, پربھو چنتن وچ ایسے لین رہے کہ شریر دیاں اور سنسار دیاں ہور مول سمسیاواں نالوں انہاں دا سمبندھ ہی ٹوٹ گیا. ہویا کہ صدیاں تک اے بھارت غریب رہیا اور غلام رہیا. گرو نانک دیو جی مہاراج نے بھرمن کر کے اس دیش وچ نویں جاگرتی پیدا کیتی, اور کہہ دیتا زندگی دی لوڑ صرف ایک نہیں, انیکاں لوڑاں دا اے مجسمہ ہے, اور انیکاں لوڑاں دی پورتی کرن واسطے اس پریپورن پرماتما نے سانو وکھ وکھ شکتیاں دتیاں نے, سانو پیر بھی دتے نے, سانو ہتھ بھی دتے نے, سانو پیٹ دتا ہے, سانو دماغ دتا ہے, اسی دماغ نال سوچنا ہے سچ کی ہے جھوٹ کی ہے, اسی ہتھاں نال کرت کر کے دھن پدارت کمانا ہے تاکہ شریر دی پورتی ہو سکے, اسی سیوا بھاؤ وچ لین ہونا ہے تاکہ نرمانتا بڑی رہے, تاکہ اندر غریبی بنی رہے, ہنکار نہ پیدا ہوئے. تو سکھ او جس دے اندر چارے ورن باقاعدہ روپ دے موجود نے, ایک ایک ورن والا منک ٹکڑیاں ٹکڑیاں بٹیا ہویا ہے اور ادھورا ہے. اس واسطے صاحباں نے نعرہ لایا منک نو سمپورن کرنا ہے, منک نو پورن روپ ریکھا دینی ہے, اور پورن اے ادھو ہوے گا جد مستک دے نال نال اس دیاں باواں بھی کم کرن, اس نو پیٹ دی چنتا بھی ہوے, اور اس دے اندر سیوا والی ویتی پورن روپ جگ پوے. صاحب شری گرو نانک دیو جی مہاراج دی اس وچار دھارا دا بھارت تے بہت گہرا اثر ہویا. صدیاں دی اے جڑی غلامی سی اس دچ آزادی دی روح پیدا ہوئی, آزادی دے پروانے پیدا ہوئے. گرو نانک دی گل جیسے جیسے سمجھ دے چائی, گرو گوبند سنگھ جی مہاراج دی گل جیسے جیسے بھارت واسیاں نو سمجھ آئی, انہاں نو اپنی غلامی دس پئی, انہاں نو اپنی غریبی دس پئی, انہاں نو اپنی مجبوری دس پئی, غریبی دے کارن بھی دس پئے, مجبوری دے کارن بھی دس پئے, اس واسطے وہ اپنی مول سمسیاواں نال جھوجن لگ پئے. گرو گوبند سنگھ جی مہاراج نے تے ایسے روح ہو کے ایسا بیر رس پیدا کیتا اور کہہ دیتا اسی نرے ہن انکھہین نہیں ہاں, کمزور نہیں ہاں, اسی کیول برامن نہیں ہاں, اسی کیول جپ تپ کرن والے بھگت نہیں ہاں, کوئی ساڈی مالا کھو کے لے جائے اسی خطری بھی ہاں. اور صاحباں نے صاف کہہ دیتا اسی وچار دا جواب وچار نال دیندے ہاں, اسی تلوار دا جواب تلوار نال دیندے. اور انہاں دا پرم اکواک ہے, چونکارز ہما ہلتے درگزشت حلالست بردمبا شمشیر دست. جد شانتی نال وچار نال زندگی دی کوئی سمسیا حل نہ ہوئے تا تلوار چک لینا بھی دھرم ہے, وہ بھی ایک مہان کرتب ہوئے گا. اور جو اس کرتب نو نہیں نبھائے گا اپنے آپ نو غلام کر بیٹھے گا, قوم غلام ہو جائے گی, دیش غلام ہو جائے گا. بھرمن کر کے سمچے دیش دیچ انہا ستیاں ہویاں برتیاں نو گرو نانک دیو جی مہاراج نے جگایا, جو ایک ایک برتی دیچ جی رہے سن. چار ورنا دی ونڈ اسے آدھار دیتے ہوئی سی, سر دی ورتوں کرن والا برامن, ہتھاں دی ورتوں کرن والا کھتری, پیٹ دی چنتا کرن والا ویش, اور بھاری پر کم کرن والا شودر. پر جڑا یہ چار ہی کم کرے تے چار ہی کم دیچ جس دی روچی ہوئے اس نو گرو نانک نے سکھ آکھیا بھئی اے سکھ ہے, اے دے اندر چار ہی ورن موجود نے.